ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰੇ ਬਾਬਾ ਜੀ ਨੇ ਸਾਨੂੰ ਸ਼ਬਦ ਸੁਰਤੀ ਕਮਾਈ ਦੇ ਮੂਲ ਅੰਗ ਦੱਸੇ ਸਨ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸ਼ਬਦ ਦੀ ਕਮਾਈ ਤੋਂ ਜੋ ਅਮੋਲਕ ਆਤਮਿਕ ਦਾਤਾਂ ਪ੍ਰਦਾਨ ਹੁੰਦੀਆਂ ਹਨ, ਜੋ ਪ੍ਰਾਈਸਲੈਸ ਸਪਿਰਚੁਅਲ ਗਿਫਟਸ ਸਾਨੂੰ ਮਿਲਦੇ ਹਨ, ਉਹ ਦਰਸਾ ਕੇ ਸਾਨੂੰ ਸ਼ਬਦ ਦੀ ਕਮਾਈ ਵੱਲ ਪ੍ਰੇਰਦੇ ਹਨ। ਨਾਲ ਹੀ ਗੁਰਬਾਣੀ ਵਿੱਚ ਆਉਣ ਵਾਲੇ ਕੁਛ ਵਿਸ਼ੇਸ਼ ਅੱਖਰ ਜਿਨ੍ਹਾਂ ਬਾਰੇ ਆਮ ਭੁਲੇਖੇ ਪਏ ਹੁੰਦੇ ਹਨ, ਜਿਵੇਂ ਪੰਜ ਸ਼ਬਦ, ਨਦਰ ਕਰਮ ਆਦਿ, ਇਹਨਾਂ ਦਾ ਖੁਲਾਸਾ ਕੀਤਾ ਹੈ। ਸੂਰਜ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਇਹ ਸੱਤ ਰੰਗ ਜੀਵਨ ਰੌਂ, ਗਰਮੀ, ਪ੍ਰਕਾਸ਼, ਨਿਰਮਲਤਾ ਆਦਿ ਦੇ ਗੁਣਾਂ ਦੀਆਂ ਅਮਿਤ ਸਹਿਜ ਸੁਭਾਏ ਸਰਵ ਵਿਆਪੀ ਦਾਤਾਂ ਆਦਿ ਤੋਂ ਹੀ ਸੂਰਜ ਆਪਣੀਆਂ ਕਿਰਨਾਂ ਦੁਆਰਾ ਸਮੁੱਚੀ ਦੁਨੀਆਂ ਨੂੰ ਪ੍ਰਦਾਨ ਕਰਦਾ ਰਿਹਾ ਹੈ। ਇਸ ਧੁੱਪ ਲਈ ਅਸੀਂ ਕੋਈ ਸੋਚ ਨਹੀਂ ਕੀਤੀ, ਵਿਉਂਤ ਨਹੀਂ ਬਣਾਈ, ਮੰਗ ਨਹੀਂ ਕੀਤੀ, ਘਾਲਣਾ ਨਹੀਂ ਘਾਲੀ, ਕੀਮਤ ਨਹੀਂ ਦਿੱਤੀ। ਜਦ ਕਦੀ ਅਸੀਂ ਇਸ ਇਲਾਹੀ ਦਾਤ ਯਾਨੀ ਧੁੱਪ ਤੋਂ ਵਾਂਝੇ ਹੁੰਦੇ ਹਾਂ ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦੋਂ ਫਿਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫਿਰ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡੀ ਕਮਾਈ ਜਾਂ ਯਤਨ ਹੈ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਇਹ ਸਾਡੀ ਕਮਾਈ ਜਾਂ ਯਤਨ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਦੈਵੀ ਦਾਤਾਂ ਸਹਿਜ ਹੀ ਪ੍ਰਾਪਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਪ੍ਰਕਾਸ਼ ਅਤੇ ਨਿੱਘ ਨੂੰ ਮਾਨਣਾ ਜਾਂ ਫਿਰ ਵਾਂਝੇ ਰਹਿਣਾ ਇਹ ਸਾਡੇ ਮੁੱਢਲੇ ਯਤਨ ਯਾਨੀ ਸ਼ਬਦ ਸੁਰਤ ਦੀ ਕਮਾਈ ਉੱਤੇ ਹੀ ਨਿਰਭਰ ਹੈ। ਹਾਂਜੀ, ਪ੍ਰਕਾਸ਼ ਅਤੇ ਨਿੱਘ ਨੂੰ ਮਾਨਣਾ ਜਾਂ ਫਿਰ ਉਸ ਤੋਂ ਵਾਂਝੇ ਰਹਿਣਾ ਇਹ ਸਾਡੇ ਮੁੱਢਲੇ ਯਤਨ ਉੱਤੇ ਹੀ ਨਿਰਭਰ ਹੈ, ਯਾਨੀ ਸ਼ਬਦ ਸੁਰਤ ਦੀ ਕਮਾਈ। ਪ੍ਰਭੂ ਦੀਆਂ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲੱਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਹਾਂਜੀ, ਪ੍ਰਭੂ ਦੀਆਂ ਅਨੰਤ ਬਖਸ਼ਿਸ਼ਾਂ ਵਿੱਚੋਂ ਸਭ ਤੋਂ ਬਹੁਮੁੱਲੀ, ਦੁਰਲੱਭ ਅਤੇ ਵੱਡੀ ਦਾਤ ਸ਼ਬਦ ਹੀ ਹੈ। ਸ਼ਬਦ ਦੇ ਪ੍ਰਕਾਸ਼ ਨਾਲ ਹੀ ਸਾਰੇ ਦੈਵੀ ਗੁਣ ਅਤੇ ਸੁੱਖ ਆਦਿ ਸਹਿਜ ਸੁਭਾਏ ਸਪੋਂਟੇਨੀਅਸ ਹੀ ਪ੍ਰਾਪਤ ਹੋ ਜਾਂਦੇ ਹਨ। ਇਸ ਲਈ ਸ਼ਬਦ ਦਾ ਅਨੁਭਵੀ ਪ੍ਰਕਾਸ਼ ਹੀ ਇਲਾਹੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਉਸ ਦਾ ਨਿਸ਼ਾਨ ਹੈ ਜਾਂ ਲੱਛਣ ਹੈ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ। ਇੱਥੇ ਇੱਕ ਹਕੀਕਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਗੁਰੂ ਪਾਸੋਂ ਪ੍ਰਾਪਤ ਹੋਏ ਸ਼ਬਦ ਦੀ ਬਖਸ਼ਿਸ਼ ਅਤੇ ਹੋਰ ਅਨੇਕਾਂ ਦਾਤਾਂ ਨੂੰ ਜਗਿਆਸੂ ਦੀ ਘਾਲਣਾ ਨਾਲ ਨਹੀਂ ਤੋਲਿਆ ਜਾ ਸਕਦਾ। ਦੂਜੇ ਲਫ਼ਜ਼ਾਂ ਵਿੱਚ ਬਖਸ਼ਿਸ਼ ਦੇ ਸਾਹਮਣੇ ਜਗਿਆਸੂ ਦੀ ਘਾਲਣਾ ਜਾਂ ਕਮਾਈ ਨਾਮ ਮਾਤਰ ਹੀ ਹੁੰਦੀ ਹੈ। ਜਿਤਨੀ ਕੁ ਬਖਸ਼ਿਸ਼ ਦੀ ਉਮੀਦ ਜਾਂ ਆਸ ਰੱਖ ਕੇ ਜਗਿਆਸੂ ਆਪਣੀ ਪਰਮਾਰਥਕ ਘਾਲਣਾ ਜਾਂ ਯਤਨ ਕਰਦਾ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਗੁਰੂ ਵੱਲੋਂ ਬਖਸ਼ਿਸ਼ਾਂ ਪ੍ਰਦਾਨ ਹੁੰਦੀਆਂ ਹਨ। ਇਹਨਾਂ ਬਖਸ਼ਿਸ਼ਾਂ ਅਤੇ ਬਰਕਤਾਂ ਨੂੰ ਪ੍ਰਾਪਤ ਕਰਨ ਉਪਰੰਤ ਜਗਿਆਸੂ ਦੇ ਮਨ ਵਿੱਚ ਉਪਜੀ ਹੋਈ ਖੁਸ਼ੀ, ਆਨੰਦ ਅਤੇ ਸ਼ੁਕਰਾਨੇ ਨੂੰ ਸਤਿਗੁਰਾਂ ਨੇ ਨਿਹਾਲ ਲਫ਼ਜ਼ ਦੁਆਰਾ ਦਰਸਾਇਆ ਹੈ। ਹਾਂਜੀ, ਇਹਨਾਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਉਪਰੰਤ ਜੋ ਜਗਿਆਸੂ ਦੇ ਮਨ ਵਿੱਚ ਖੁਸ਼ੀ ਤੇ ਆਨੰਦ ਤੇ ਸ਼ੁਕਰਾਨਾ ਉਪਜਦਾ ਹੈ ਉਸਨੂੰ ਸਤਿਗੁਰਾਂ ਨੇ ਨਿਹਾਲ ਲਫਜ਼ ਦੁਆਰਾ ਦਰਸਾਇਆ ਹੈ। ਗੁਰ ਕੈ ਸ਼ਬਦ ਹਰ ਨਦਰ ਨਿਹਾਲੇ, ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਇੰਦਾ। ਗੁਰ ਤੁਠੈ ਨਾਮ ਦ੍ਰਿੜਾਇਆ ਹਮ ਕੀਏ ਸ਼ਬਦ ਨਿਹਾਲ, ਜਨ ਨਾਨਕ ਅਤੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ। ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੈ। ਨਦਰ ਨਿਹਾਲ ਅੱਖਰ ਦੀ ਭਾਵਕ ਗਹਿਰਾਈ ਨੂੰ ਸਮਝਣ ਲਈ ਮਾਂ ਪਿਆਰ ਦੀ ਮਿਸਾਲ ਦਿੱਤੀ ਜਾਂਦੀ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਜਦ ਕਦੀ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਭਾਵਨਾ ਨਾਲ ਮਾਂ ਨੂੰ ਰਿਝਾ ਲੈਂਦਾ ਹੈ ਤਾਂ ਮਾਂ ਦੇ ਹਿਰਦੇ ਵਿੱਚ ਬੱਚੇ ਲਈ ਅਸਧਾਰਨ ਪਿਆਰ ਉਮੜ ਆਉਂਦਾ ਹੈ। ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ ਜਾਂ ਜੁੱਸਾ ਪਿਘਲ ਕੇ ਉਬਲ ਕੇ ਉਸ ਦੀਆਂ ਅਨੋਖੀਆਂ ਹਰਕਤਾਂ ਵਿੱਚ ਜ਼ਾਹਿਰ ਹੁੰਦਾ ਹੈ ਅਤੇ ਉਹ ਬੱਚੇ ਨੂੰ ਵਿਸ਼ੇਸ਼ ਢੰਗਾਂ ਨਾਲ ਲਾਡ ਲਡਾਉਂਦੀ, ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੀ ਹੈ। ਉਸ ਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ। ਮਾਂ ਦਾ ਖੂਨ ਅਤੇ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿਘਲ ਕੇ ਦੁੱਧ ਦਾ ਰੂਪ ਧਾਰ ਲੈਂਦਾ ਹੈ ਅਤੇ ਉਸ ਦੀਆਂ ਛਾਤੀਆਂ ਵਿੱਚੋਂ ਉੱਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੀ ਪ੍ਰੇਮ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਹਾਂਜੀ, ਇਹ ਸਾਰੀ ਖੇਲ ਪ੍ਰੇਮ ਭਾਵਨਾ ਦੇ ਤੀਬਰ ਵੇਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਕ੍ਰਿਸ਼ਮੇ ਕਈ ਵਾਰੀ ਸਧਾਰਨ ਨਿਯਮਾਂ ਤੋਂ ਬਾਹਰ ਹੋ ਕੇ ਹੋ ਵਰਤਦੇ ਹਨ। ਠੀਕ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੀ ਅਨੋਖੀ ਭੋਲੀ ਭਾਲੀ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਉਸ ਦੀ ਰਿਸਪੋਂਸ ਵਿੱਚ ਪਰਮੇਸ਼ੁਰ ਦੀ ਮਿਹਰ ਅਤੇ ਹਿਰਦਾ ਵੀ ਆਪਣੇ ਪਿਆਰੇ ਭਗਤ ਉੱਤੇ ਰੀਝ ਕੇ ਉੱਛਲਦਾ ਹੈ ਅਤੇ ਆਪਣੇ ਦਰੋਂ ਘਰੋਂ ਇਲਾਹੀ ਦਾਤਾਂ ਕਿਹੜੀਆਂ, ਨਾਮ, ਪਿਰਮ ਪਿਆਲਾ, ਸੇਵਾ ਆਦਿ ਅਤੇ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਖੁੱਲ੍ਹੇ ਗੱਫੇ ਬਖਸ਼ਦਾ ਹੈ। ਇਸ ਨੂੰ ਗੁਰਬਾਣੀ ਵਿੱਚ ਨਦਰੀ ਨਦਰ ਨਿਹਾਲ ਕਿਹਾ ਗਿਆ ਹੈ, ਜਿਸ ਦੀਆਂ ਗੁਰੂ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਭਾਈ ਗੁਰਦਾਸ ਜੀ ਹੀਰਾ, ਹੁੰਡੀ ਅਤੇ ਬੋਹੜ ਦੇ ਬੀਜ ਦੀਆਂ ਮਿਸਾਲਾਂ ਦੇ ਕੇ ਦ੍ਰਿੜ ਕਰਾਉਂਦੇ ਹਨ ਕਿ ਸ਼ਬਦ ਨੂੰ ਹਿਰਦੇ ਵਿੱਚ ਵਸਾਉਣ ਨਾਲ ਜੋ ਬਰਕਤਾਂ ਅਤੇ ਬਖਸ਼ਿਸ਼ਾਂ ਸਤਿਗੁਰ ਪ੍ਰਦਾਨ ਕਰਦੇ ਹਨ ਉਹਨਾਂ ਦਾ ਅੰਦਾਜ਼ਾ ਲਾਉਣਾ ਕਠਿਨ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਿਧ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਗੁਰਬਾਣੀ ਵਿੱਚ ਇੱਕ ਹੋਰ ਅੱਖਰ ਪੰਜ ਸ਼ਬਦ ਲਫਜ਼ ਬਹੁਤ ਵਾਰੀ ਵਰਤਿਆ ਗਿਆ ਹੈ। ਇਹ ਲਫਜ਼ ਕੇਵਲ ਅਲੰਕਾਰਕ ਰੂਪ ਵਿੱਚ ਪ੍ਰੇਮਮਈ ਆਤਮਿਕ ਆਨੰਦ ਨੂੰ ਦਰਸਾਉਣ ਦਾ ਇੱਕ ਸੰਗੀਤਕ ਢੰਗ ਹੈ। ਕਈ ਜਗਿਆਸੂ ਪੰਜ ਸ਼ਬਦ ਤੋਂ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਨੂੰ ਅੰਤਿਸ਼ ਕਰਨ ਜਾਂ ਸੁਰਤ ਵਿੱਚ ਸੁਣਨ ਨੂੰ ਹੀ ਅਨਹਦ ਨਾਦ ਮੰਨੀ ਬੈਠੇ ਹਨ। ਕਈ ਮਤ ਪੰਜ ਅੱਖਰਾਂ ਵਾਲੇ ਮੰਤਰ ਨੂੰ ਹੀ ਪੰਜ ਸ਼ਬਦ ਮੰਨੀ ਬੈਠੇ ਹਨ। ਇਸ ਤਰ੍ਹਾਂ ਅਸੀਂ ਖਾਮ ਖਾ ਵਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਇਸ ਬਹੁ ਪੱਖੀ ਵਾਦ ਵਿਵਾਦ ਅਤੇ ਭੁਲੇਖੇ ਦਾ ਨਿਸਤਾਰਾ ਕਰਨ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ। ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ, ਚਿੱਤ, ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ। ਹਾਂਜੀ, ਇਹ ਸਾਡੇ ਸਾਰਿਆਂ ਦੇ ਤਜਰਬੇ 'ਚ ਆਉਂਦੀ ਹੈ। ਸ਼ਬਦ ਦੀ ਕਮਾਈ ਤੋਂ ਪਹਿਲਾਂ ਸਾਡੇ ਮਨ, ਚਿੱਤ, ਬੁੱਧੀ ਵਿੱਚ ਵਿਕਾਰਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ। ਵਿਕਾਰੀ ਮਨ ਵਿੱਚੋਂ ਨੀਵੇਂ ਖਿਆਲ ਅਤੇ ਵਲਵਲੇ ਆਪਣੇ ਆਪ ਅਚਨਚੇਤ ਅਤੇ ਸੁਤੇ ਸਿੱਧ ਹੀ ਫੁਆਰੇ ਜਾਂ ਚਸ਼ਮੇ ਵਾਂਗ, ਫਾਊਂਟੇਨ ਜਾਂ ਸਪ੍ਰਿੰਗ ਵਾਕਣ ਲਗਾਤਾਰ ਫੁੱਟਦੇ ਰਹਿੰਦੇ ਹਨ ਅਤੇ ਮਨੁੱਖ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਫੁਰਨਿਆਂ ਨੂੰ ਕੇਵਲ ਮਨੁੱਖ ਹੀ ਆਪਣੀ ਸੁਰਤ ਵਿੱਚ ਚੁੱਪ ਚੁਪੀਤੇ ਅਨੁਭਵ ਕਰਦਾ ਹੈ। ਪਰ ਜਦੋਂ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਸਹਿਜੇ ਸਹਿਜੇ ਗੁਰੂ ਕਿਰਪਾ ਸਦਕਾ ਉਸਦੇ ਮਨ ਵਿੱਚੋਂ ਉਪਜੇ ਨੀਵੇਂ ਫੁਰਨਿਆਂ ਅਤੇ ਵਲਵਲਿਆਂ ਦੀ ਥਾਂ ਕਿਹੜੇ ਫੁਰਨੇ ਆਉਂਦੇ ਹਨ? ਭੈ ਭਾਵਨੀ, ਰੱਬੀ ਸਿਫਤ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ, ਨਿਰਮਲ ਕਰਮ, ਰੱਬੀ ਆਨੰਦ, ਆਤਮਿਕ ਖੇੜਾ, ਭਾਣਾ ਆਦਿ। ਇਹ ਅਨੇਕਾਂ ਦੈਵੀ ਗੁਣਾਂ ਦੇ ਖਿਆਲ, ਵਲਵਲੇ, ਫੁਰਨੇ ਅਤੇ ਵਿਚਾਰ ਚਸ਼ਮੇ ਜਾਂ ਫੁਹਾਰੇ ਵਾਂਗ ਉਸਦੀ ਸੁਰਤ ਜਾਂ ਜ਼ਮੀਰ ਵਿੱਚ ਆਪਣੇ ਆਪ ਲਗਾਤਾਰ ਉਪਜਦੇ ਰਹਿੰਦੇ ਹਨ, ਸਪੋਂਟੇਨੀਅਸਲੀ ਉਪਜਦੇ ਰਹਿੰਦੇ ਹਨ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਤਰੰਗਾਂ, ਰੰਗਾਂ, ਰੂਪਾਂ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਇਸ ਤਰ੍ਹਾਂ ਸੁਰਤ ਵਿੱਚ ਸ਼ਬਦ ਕਈ ਰੰਗਾਂ, ਤਰੰਗਾਂ, ਰੰਗਾਂ, ਰੂਪਾਂ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਇਹਨਾਂ ਅੰਦਰੂਨੀ ਆਤਮਿਕ ਖਿਆਲਾਂ, ਵਲਵਲਿਆਂ ਅਤੇ ਪ੍ਰੇਮ ਸਵੈਪਨਾ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ ਹੈ। ਹਾਂਜੀ, ਇਹਨਾਂ ਅੰਦਰੂਨੀ ਆਤਮਿਕ ਖਿਆਲਾਂ ਅਤੇ ਵਲਵਲਿਆਂ ਨੂੰ ਹੀ, ਪ੍ਰੇਮ ਸਵੈਪਨਾ ਦੀਆਂ ਤਰੰਗਾਂ ਨੂੰ ਹੀ ਅਨਹਦ ਸ਼ਬਦ ਜਾਂ ਪੰਚ ਸ਼ਬਦ ਕਿਹਾ ਗਿਆ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਵੇਂ ਪਹਿਲੀ ਹਾਲਤ ਵਿੱਚ ਜਦੋਂ ਅਸੀਂ ਮਾਇਆ ਵਿੱਚ ਵਿਚਰਦੇ ਹਾਂ, ਜਦੋਂ ਨੀਵੇਂ ਖਿਆਲਾਂ ਅਤੇ ਵਲਵਲਿਆਂ ਨੂੰ ਪੈਦਾ ਕਰਨ ਲਈ ਕੋਈ ਉਚੇਚਾ ਉੱਦਮ, ਜ਼ੋਰ ਜਾਂ ਸਾਧਨਾ ਨਹੀਂ ਕਰਨੀ ਪੈਂਦੀ ਸੀ, ਇਵੇਂ ਹੀ ਸ਼ਬਦ ਸੁਰਤ ਦੇ ਮੇਲ ਹੋਣ ਨਾਲ ਦੈਵੀ ਖਿਆਲਾਂ, ਵਲਵਲਿਆਂ ਅਤੇ ਸਵੈਪਨਾਵਾਂ ਦੀਆਂ ਤਰੰਗਾਂ ਆਪਣੇ ਆਪ ਹੀ ਸੁਰਤ ਵਿੱਚ ਉਪਜਦੀਆਂ ਅਤੇ ਠਾਠਾਂ ਮਾਰਦੀਆਂ ਰਹਿੰਦੀਆਂ ਹਨ ਅਤੇ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਇਸੇ ਨੂੰ ਹੀ ਅਜਪਾ ਜਾਪ, ਅਨਹਦ ਸ਼ਬਦ, ਪੰਚ ਸ਼ਬਦ, ਮਨ ਮਧੇ ਹਰ ਹਰ ਰਾਵਣਾ, ਪਿਰਮ ਪਿਆਲਾ ਚੁੱਪ ਚੁਬੋਲਾ, ਅਨਹਦ ਧੁਣੀ, ਗੋਬਿੰਦ ਗੱਜਿਆ ਕਿਹਾ ਗਿਆ ਹੈ। ਇਹਨਾਂ ਦੈਵੀ ਖਿਆਲਾਂ ਅਤੇ ਭਾਵਨਾਵਾਂ ਦੀ ਬੁਨਿਆਦ, ਇਹਨਾਂ ਦੀ ਫਾਊਂਡੇਸ਼ਨ, ਇਹਨਾਂ ਦਾ ਬੇਸਿਸ ਗੁਰੂ ਪ੍ਰੇਮ ਹੀ ਹੁੰਦਾ ਹੈ। ਇਸ ਲਈ ਇਹਨਾਂ ਵਿੱਚ ਦਿਖਾਵੇ ਜਾਂ ਹੋਮੇ ਦੀ ਅੰਸ਼ ਲੇਸ ਮਾਤਰ ਵੀ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ 'ਤੇ ਨਿਰਣਾ ਦਿੱਤਾ ਹੈ ਕਿ ਨਾਮ ਰਸੀਆ ਤਾਂ ਆਪਣੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਕੇ ਪੰਜ ਸ਼ਬਦ ਜਾਂ ਸੰਗੀਤਕ ਆਵਾਜ਼ ਦੀ ਥਾਂ ਕੇਵਲ ਪ੍ਰੀਤਮ ਦਾ ਨਾਮ ਜਾਂ ਸ਼ਬਦ ਹੀ ਸੁਣਦਾ ਹੈ ਅਤੇ ਰਾਗਾਂ ਨਾਦਾਂ ਦੇ ਝਗੜੇ ਵਿਅਰਥ ਸਮਝ ਕੇ ਕੇਵਲ ਰੱਬੀ ਪ੍ਰੇਮ ਦੀ ਚੁੱਪ ਬੋਲੀ, ਦੈਵੀ ਭਾਵਨਾਵਾਂ ਜਾਂ ਅਨਹਦ ਸ਼ਬਦ ਵਿੱਚ ਲਿਵਲੀਨ ਹੋ ਕੇ ਮਸਤ ਰਹਿੰਦਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਰਾਗ ਨਾਦ ਲੱਖ ਸ਼ਬਦ ਲੱਖ ਪਾਖਿਆ, ਭਾਓ ਸੁਭਾਓ ਅਲਾਏ, ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚੁਬੋਲਾ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜਗਿਆਸੂ ਨੂੰ ਗੁਰੂ ਘਰ ਤੋਂ ਨਕਦੋ ਨਕਦੀ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹਨਾਂ ਬਰਕਤਾਂ ਜਾਂ ਦਾਤਾਂ ਨੂੰ ਹੁਣ ਇਉਂ ਦਰਸਾਇਆ ਜਾਂਦਾ ਹੈ। ਹਾਂਜੀ, ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਨਾਲ ਜੋ ਜਗਿਆਸੂ ਨੂੰ ਗੁਰੂ ਘਰ ਤੋਂ ਦਾਤਾਂ ਜਾਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ, ਉਹ ਹੁਣ ਦਰਸਾਈਆਂ ਜਾਂਦੀਆਂ ਹਨ। ਜਿਤਨੇ ਵੀ ਦੁੱਖ, ਕਲ, ਕਲੇਸ਼ ਮਨੁੱਖ ਭੋਗਦਾ ਹੈ, ਉਹ ਸਭ ਨੀਵੇਂ ਖਿਆਲਾਂ ਅਤੇ ਕਰਮਾਂ ਤੋਂ ਉਪਜਦੇ ਹਨ। ਸ਼ਬਦ ਕਮਾਈ ਦੁਆਰਾ ਜਗਿਆਸੂ ਮਾਇਕੀ ਦੁੱਖ ਸੁੱਖ ਤੋਂ ਉੱਚਾ ਉੱਠ ਕੇ ਕਦੀ ਕਦੀ ਛਿੰਨ ਭਰ ਆਤਮਿਕ ਸੁੱਖ ਦੀ ਝਲਕ ਮਹਿਸੂਸ ਜਾਂ ਅਨੁਭਵ ਕਰਦਾ ਹੈ। ਉਸ ਛਿੰਨ ਪਲ ਆਤਮਿਕ ਸੁੱਖ ਅਤੇ ਰਸ ਦੀ ਯਾਦ ਉਸਨੂੰ ਮੁੜ ਮੁੜ ਸ਼ਬਦ ਦੀ ਕਮਾਈ ਵੱਲ ਪ੍ਰੇਰਦੀ ਹੈ। ਸ਼ਬਦ ਦਾ ਅੰਤਰਮੁਖੀ ਅਭਿਆਸ ਕਰਨ ਨਾਲ ਮਨ ਵਿੱਚ ਸ਼ਬਦ ਦੀ ਅਨੁਭਵੀ ਵਿਚਾਰ ਉਪਜਦੀ ਰਹਿੰਦੀ ਹੈ, ਜਿਸ ਕਰਕੇ ਮਨ ਵਿੱਚ ਚਿੰਤਾ, ਅੰਦੇਸ਼ਾ ਆਦਿ ਮਾਇਕੀ ਫੁਰਨੇ ਨਹੀਂ ਉਪਜਦੇ ਅਤੇ ਜਗਿਆਸੂ ਦਾ ਮਨ ਕਿਸੇ ਅਨੂਠੇ ਆਤਮਿਕ ਰਸ ਦੀ ਤਾਰ ਦੀ ਖਿੱਚ ਮਹਿਸੂਸ ਕਰਦਾ ਹੋਇਆ ਸ਼ਬਦ ਸੁਰ ਦੀ ਕਮਾਈ ਵੱਲ ਪ੍ਰੇਰਿਆ ਜਾਂਦਾ ਹੈ। ਆਮ ਤੌਰ 'ਤੇ ਈਰਖਾ, ਦੁਐਤ, ਕਾਮ ਆਦਿਕ ਦੇ ਪ੍ਰਭਾਵ ਹੇਠ ਮਨੁੱਖ ਦੀ ਮਤ, ਬੁੱਧੀ ਅਤੇ ਅੰਤਿਸ਼ਕਰਨ ਭ੍ਰਿਸ਼ਟਿਆ ਜਾਂਦਾ ਹੈ ਜਾਂ ਸਵਾਰਥੀ ਹੋ ਜਾਂਦਾ ਹੈ ਅਤੇ ਮਨੁੱਖ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਹੈ। ਦੂਸਰੇ ਪਾਸੇ ਪ੍ਰਕਾਸ਼ ਰੂਪ ਸ਼ਬਦ ਦੁਆਰਾ ਮਨੁੱਖ ਦੀ ਮਤ ਅਤੇ ਬੁੱਧੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ ਅਤੇ ਉਹੀ ਮਤ ਅਤੇ ਬੁੱਧੀ ਆਤਮਿਕ ਗਿਆਨ ਅਤੇ ਉਤਸ਼ਾਹ ਨਾਲ ਭਰਪੂਰ ਹੋਣ ਕਰਕੇ ਨਿਸ਼ਕਾਮ ਸੇਵਾ ਅਤੇ ਪਰਉਪਕਾਰ ਵਾਲੇ ਪਾਸੇ ਲੱਗ ਜਾਂਦੀ ਹੈ। ਹਾਂਜੀ, ਹੋਰ ਕੀ ਦਾਤਾਂ ਹਨ? ਅਨੇਕਾਂ ਜਨਮਾਂ ਵਿੱਚ ਦੀ ਗੁਜ਼ਰਦਿਆਂ ਅਤੇ ਇਸ ਜਨਮ ਦੀ ਕੁਸੰਗਤ ਦੇ ਪ੍ਰਭਾਵ ਵਿੱਚ ਮਨੁੱਖ ਭਰਮ ਭੁਲਾਵੇ ਦੀ ਮਾਇਕੀ ਕਾਲ ਕੋਠੜੀ ਜਾਂ ਅਗਿਆਨਤਾ ਦੇ ਘੋਰ ਅੰਧਕਾਰ ਵਿੱਚ ਵਿਚਰਦਾ ਹੈ, ਪਰ ਗੁਰੂ ਸ਼ਬਦ ਦੇ ਅਨੁਭਵੀ ਗਿਆਨ ਦੁਆਰਾ ਇਹ ਸਾਰਾ ਮਾਇਕੀ ਜਗਤ ਧੂੰਏ ਦੇ ਪਹਾੜ ਵਾਂਗ ਨਜ਼ਰ ਆਉਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਅੰਧਿਆਰਾ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਮਾਇਕੀ ਭਰਮ ਭੁਲਾਵੇ ਅੰਦਰ ਮਨੁੱਖ ਅਨੇਕਾਂ ਦੁੱਖਾਂ, ਕਲੇਸ਼ਾਂ ਅਤੇ ਚਿੰਤਾ ਫਿਕਰ ਵਿੱਚ ਸਹਿਮਿਆ ਰਹਿੰਦਾ ਹੈ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਵਿੱਚ ਮਾਇਕੀ ਭਰਮ ਅੰਧੇਰਾ ਮਿਟ ਜਾਂਦਾ ਹੈ ਅਤੇ ਜਗਿਆਸੂ ਆਤਮਿਕ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ। ਗੁਰ ਕਾ ਸ਼ਬਦ ਵਸੈ ਮਨ ਜਾ ਕੇ, ਦੁੱਖ ਦਰਦ ਭਰਮ ਤਾਕਾ ਭਾਗੈ। ਸ਼ਬਦ ਵਿਚਾਰ ਭਰਮ ਭਉ ਭੰਜਨ, ਅਵਰ ਨਾ ਜਾਣਿਆ ਦੂਜਾ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਹਾਂਜੀ, ਇਹ ਸ਼ਬਦ ਦੀ ਕਮਾਈ ਦੀਆਂ ਅਮੋਲਕ ਦਾਤਾਂ ਹਨ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਵਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਮਨੁੱਖੀ ਮਨ ਤ੍ਰੈਗੁਣੀ ਮਾਇਆ ਦੇ ਵਿਸਮਾਦ ਵਿੱਚ ਸੁੱਤਾ ਰਹਿੰਦਾ ਹੈ। ਇਸ ਨੂੰ ਗੁਰਬਾਣੀ ਵਿੱਚ ਉਥਾੜਾ ਜਾਂ ਉਥਾਰਾ, ਨਾਈਟਮੇਅਰ ਜਾਂ ਦਬਾਅ ਵਾਲੀ ਨੀਂਦ ਵੀ ਕਿਹਾ ਗਿਆ ਹੈ। ਸ਼ਬਦ ਸੁਰਤੀ ਕਮਾਈ ਨਾਲ ਜਗਿਆਸੂ ਸਹਿਜ ਸੁਭਾਏ ਆਤਮਿਕ ਜਾਗ ਵਿੱਚ ਆ ਜਾਂਦਾ ਹੈ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ। ਤਸਕਰ ਚੋਰ ਨਾ ਲਾਗੈ ਤਾਕੋ, ਧੁਨ ਉਪਜੈ ਸ਼ਬਦ ਜਗਾਇਆ। ਧਾਰਮਿਕ ਖੇਤਰ ਦੇ ਬਹੁਤ ਸਾਰੇ ਜਗਿਆਸੂ ਵੇਖਾ ਵੇਖੀ ਦੁਬਿਧਾ ਵਿੱਚ ਅਨੇਕਾਂ ਫੋਕੇ ਰਸਮੀ ਕਰਮਕਾਂਡਾਂ ਦੇ ਰਟਨ ਨਾਲ ਪਾਣੀ ਹੀ ਰਿੜਕਦੇ ਰਹਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੋਟੀ ਬਿਰਤੀ ਚੰਗੇ ਮਾੜੇ, ਸੱਚ ਝੂਠ ਆਦਿ ਦਾ ਨਿਸਤਾਰਾ ਜਾਂ ਫੈਸਲਾ ਕਰਨ ਤੋਂ ਅਸਮਰਥ ਹੁੰਦੀ ਹੈ। ਡਿਸਕ੍ਰਿਮੀਨੇਸ਼ਨ ਪਾਵਰ ਨਹੀਂ ਹੁੰਦੀ। ਪਰ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੀ ਹੰਸ ਬਿਰਤੀ ਹੋ ਜਾਂਦੀ ਹੈ ਅਤੇ ਉਹ ਸੱਚ ਝੂਠ ਦਾ ਨਿਰਣਾ ਕਰਨ ਯੋਗ ਹੋ ਜਾਂਦਾ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ, ਸੱਚ ਹੈ ਸ਼ਬਦ ਨਿਬੇਰਾ। ਸਾਚ ਸੁਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਿਬੇਰੋ। ਹਾਂਜੀ, ਸਾਰੇ ਸੰਸਾਰ ਦਾ ਧਾਰਮਿਕ ਗਿਆਨ ਅਤੇ ਵਿਗਿਆਨ ਮਾਇਆ ਦੇ ਤਿੰਨਾਂ ਗੁਣਾਂ ਤੱਕ ਹੀ ਸੀਮਤ ਹੈ। ਸਾਰੇ ਸੰਸਾਰ ਦਾ ਧਾਰਮਿਕ ਗਿਆਨ ਅਤੇ ਵਿਗਿਆਨ, ਰਿਲੀਜੀਅਸ ਨੌਲੇਜ ਅਤੇ ਸਾਇੰਸ, ਇਹ ਸਾਰੀ ਤਿੰਨਾਂ ਗੁਣਾਂ ਤੱਕ ਹੀ ਸੀਮਤ ਹੈ। ਧਾਰਮਿਕ ਗਿਆਨ ਉੱਤੇ ਨਿੱਜੀ ਉਕਤੀਆਂ ਜੁਕਤੀਆਂ, ਸਿਆਣਪਾਂ ਦੀ ਪਾਣ ਜਾਂ ਰੰਗਤ ਚੜ੍ਹੀ ਹੋਣ ਕਰਕੇ ਜਗਿਆਸੂ ਦੀ ਜ਼ਿੰਦਗੀ ਵਿੱਚ ਉਚੇਰਾ ਅਤੇ ਚੰਗੇਰਾ ਪਰਿਵਰਤਨ ਨਹੀਂ ਆਉਂਦਾ। ਦੂਸਰੇ ਪਾਸੇ ਵਿਗਿਆਨ ਕੇਵਲ ਕੁਦਰਤ ਦੇ ਛਿੱਲਣਾਂ ਦੇ ਅਧਿਐਨ ਵਿੱਚ ਹੀ ਸੰਤੁਸ਼ਟ ਹੈ, ਪਰ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ अध्यात्मिक तत्व ज्ञान केवल गुर शब्द दी अनुभवी विचार ते कमाई द्वारा ही प्राप्त किया जा सकता है। हाँ जी, जीवन विच परिवर्तन ल्याण वाला अध्यात्मिक तत्व ज्ञान ता सिर्फ गुर शब्द दी अनुभवी विचार ते कमाई द्वारा ही प्राप्त किया जा सकता है। चीने ज्ञान ध्यान तन साचो एक शब्द लिव लावे, ज्ञान अंजन पाए गुर शब्दी नदरी नदर मिलाएंदा। अनुभवी ज्ञान दा अंतरीव तजर्बा ना होन कारण, हाँ जी, अनुभवी ज्ञान दा अंतरीव तजर्बा पर्सनल एक्सपीरियंस ना होन कारण साधारण इंसान संसारक ते धार्मिक पक्ष तो दूर दृष्टि नहीं रखता। वो जीवन दे हर मोड़ ते गलत कदम पुट के बाद विच दुखदाई नतीजे भुगतता है। सतगुरां दी बाणी विच दर्शाई हुई जीवन सेध परखी ते अजमाई हुई सच्चाई है। सतगुरां दी बाणी विच दर्शाई हुई जीवन सेध परखी ते अजमाई हुई सच्चाई है। इसलिए जदों जग्यासु साध संगत विच मन बच कर्म करके शब्द दी कमाई करता है ता दिव्य दृष्टि प्राप्त हो जान कारण उसदे संसारक समाजक राजनीतक धार्मिक ते घरेलू कर्म किरिया सारे संसार लई सुखदाई ते आदर्शनीय होंदे हन। हाँ जी, उसदे वर्ल्डली सोशल पोलिटिकल रिलीजियस ते डोमेस्टिक सारे कर्म किरिया सारे संसार लई सुखदाई ते आदर्शनीय हो जाते हैं। पिछले जन्म के संस्कारां ते मौजूदा जहरीले वातावरण के प्रभाव विच इंसान अपनियां नीवियां रुचियां की पूर्ति ले मलीन किस्म की संगत मनोरंजन साहित आदि विच सुते सिद्ध प्रवृत्त रहिंदा है। हाँ जी, पिछले जन्म के संस्कारां ते मौजूदा जहरीले वातावरण के प्रभाव विच इंसान अपनियां नीवियां रुचियां की पूर्ति ले मलीन किस्म की संगत मनोरंजन लिटरेचर आदि विच सुते सिद्ध प्रवृत्त रहिंदा है। पर जदों गुरु कृपा सदका जग्यासु साध संगत विच शब्द दा रस ते मिठास चखदा है तो वह सुते सिद्ध ते सहजे ही नीवी किस्म की मनुखी किताबी ते ख्याली संगत तो अलिप्त रह के दैवी मंडल अंदर विचरन की जुगत सिख लैंदा है। सदा अलिप्त रह गुर शब्दी साचे स्यों चित लाएंदा। असल विच ज्ञान ते कर्म इंद्रे साडे साडियां सेंसेस साडे विकारी मन दे हथियार ही हन। हाँ जी, ज्ञान ते कर्म इंद्रे साडे विकारी मन दे हथियार ही हन। इसलिए अचनचेत ही साडे कोलों अनेका मानसिक ते शरीरक पाप हुंदे रहिंदे हन। पर शब्द दी कमाई करन नाल जीवन आत्मप्रायण हो जाता है ते पिछले ते इस जन्म दे सारे पाप नाश हो जाते हैं। सात शब्द हिरदे मन माहे जन्म जन्म के किल विख जाहे। गुर का शब्द काटे कोट करम। गुरबाणी की पंक्ति है माया व्यापत बहु प्रकारी। इस पंक्ति अनुसार अनेकां रंगां वाली मोहनी माया मनुखी मन नूं प्रभावित करके इन्फ्लुएंस करके इस अंदर आसा ते तृष्णा की अग वधाउंदी रहिंदी है, जिस करके अपनियां इच्छावां नूं पूरियां करन लई जीव अंदर मानसिक तनाव मैंटल टेंशन भी वधदी रहिंदी है। इस भयानक घुमन घेर या अगन सोख सागर विच्चों केवल शब्द की कमाई द्वारा ही निकलिया जा सकता है। गुर शब्द का बारंबार अभ्यास ही विचित्र रंग बिरंगी मायकी भुख नूं शांत कर सकता है। गुर शब्द का बारंबार अभ्यास ही विचित्र रंग बिरंगी मायकी भुख नूं शांत कर सकता है। अज्ञान तृष्णा इस तने जलाए तिस दी बूझे जे गुर शब्द कमाए। हौमै मार तृष्णा अगन निवारी शब्द चीन सुख होई है। गुर का शब्द अमृत है, सब तृष्णा भूख गवाए। हां जी, अध्यात्मिक विस्माद त्रैगुणी माई की मंडल तो परे दिखेड़ है। अध्यात्मिक विस्माद त्रैगुणी माई की मंडल तो परे दिखेड़ है। इसलिए त्रैगुणी माई की मंडल अंदर विचरण वाले दार्शनिक, फिलोसोफर्स, लिखारी, कवि, कलाकार, राइटर्स, पोएट्स, आर्टिस्ट्स, ये सारे अपनी रचनावां विच रब्बी विस्माद की अनुभवता नहीं करा सकते। रब्बी ते आनंदी विस्माद की अनुभवता केवल शब्द द्वारा ही हो सकती है। रब्बी ते आनंदी विस्माद की अनुभवता, उसका एक्सपीरियंस केवल शब्द द्वारा ही हो सकती है। ताका अंत न जाने कोई, पूरे गुरते सोजी हुई, नानक साच रत्ते बिस्मादी बिसम पहे गुण गाएंदा। धर्म धारण करके अपनी आत्मिक तरक्की लई जग्यासु अनेकां साधनावां जिमें जप, तप, तीरथ, कर्मकांड, संजम आदि अपनाउंदा है। पर इन्हां सब लंबियां ते कठिन साधनावां द्वारा भी उसकी कोई रूहानी तरक्की नहीं होंदी। इसलिए सतगुरां ने जग्यासु की अध्यात्मिक तरक्की लई शब्द की कमाई नूं सब तो उत्तम जप, तप, तीरथ, संजम आदि दस्या है। हाँ जी, गुरमुख प्यारे मोटे अखरों में लिखते हैं, शब्द की कमाई नूं साढ़े सतगुरां ने जग्यासु की अध्यात्मिक तरक्की लई शब्द की कमाई नूं सब तो उत्तम जप, तप, तीरथ, संजम आदि दस्या है। अंतर जप तप संजमो गुर शब्दी जप है। सगले कर्म तरम सुच संजम, जप तप तीरथ शब्द वसे। गुरबाणी की पंक्ति है, गुर के शब्द रहा पर पूरे। इस पंक्ति अनुसार प्रभु शब्द द्वारा साढ़े हिरदे ते सारी कायनात विच व्यापक है, ते शब्द की कमाई द्वारा ही उसकी होंद या नेड़ता या समीपता महसूस की जा सकती है। हाँ जी, शब्द द्वारा प्रभु साढ़े हिरदे ते सारी कायनात विच व्यापक है, ते शब्द की कमाई द्वारा ही उसकी होंद, उसकी नेड़ता ते समीपता महसूस की जा सकती है। सद ही नेड़े दूर न जानो, गुर के शब्द नजीक पछानो। जल थल महियल गुप्तो वरतै, गुर शब्दी देख निहारी जियो। साहिब मेरा सदा है, दिसे शब्द कमाए। सदा हजूर दूर न जानो, गुर शब्दी हर अंतर पछानो। अजोके पदार्थक ज्ञान विज्ञान ते फिलोसफियां द्वारा, हाँ जी, सो कॉल्ड मटीरियलिस्टिक ज्ञान विज्ञान ते फिलोसफियां द्वारा मनुख दा जीवन शांत पूर्वक ते सदाचारक बनन दी बजाए सगों होर भी नीवा ते मलीन हो रहा है। प्रकाश रूप शब्द की कमाई नाल जग्यासु दे अंतिशकरण विच अनुभवी ज्ञान दी हनेरी आंदी है, जिस नाल परम वहम सहसा ते दुविधा दा हनेरा दूर हो जाता है, ते जीवन निर्मल बन जाता है। इस तरह सारे पासे परमात्मा दे हाजरा हजूर ते जहरा जहूर दर्शन होंदे हैं। देखो पाई ज्ञान की आई आंधी, सब है उड़ानी परम की टाटी, रह न माया बांधी। शब्द दीपक वरते तह लोए, अंतर बाहर पाल शब्द निहालिया। शब्द चीन आत्म परगासिया, सहजे रया समाई। सतगुर शब्द उजारो दीपा, बिनस्यो अंधकार तह मंदर, रतन कोठड़ी खुली अनुपा। हाँ जी, असली सोने की पहचान करन ले सोने दे सारे लक्षण या गुणा की जानकारी का होना लाजमी है। ठीक इसे तरह करते की मित करता जाने, ਕਹਿ ਜਾਣੇ ਗੁਰਸੂਰਾ। ਇਸ ਪੰਕਤੀ ਅਨੁਸਾਰ ਗੁਰੂ ਸ਼ਬਦ ਦੇ ਪ੍ਰਕਾਸ਼ ਦੁਆਰਾ ਹੀ ਇੱਕ ਪ੍ਰਭੂ ਨੂੰ ਬੁੱਝਿਆ, ਚੀਨਿਆ ਅਤੇ ਪਹਿਚਾਨਿਆ ਜਾ ਸਕਦਾ ਹੈ। ਸ਼ਬਦ ਦੀ ਸੋਝੀ ਜਾਂ ਕਮਾਈ ਤੋਂ ਬਗੈਰ ਇਨਸਾਨ ਮੂਲ ਪਰਮਾਤਮਾ ਦੀ ਪ੍ਰੇਮਾ ਭਗਤੀ ਛੱਡ ਕੇ ਅਨੇਕਾਂ ਦੇਵੀ ਦੇਵਤਿਆਂ ਜਾਂ ਅਵਤਾਰਾਂ ਦੀ ਉਪਾਸਨਾ ਵਿੱਚ ਹੀ ਭਟਕਦਾ ਰਹਿੰਦਾ ਹੈ। ਗੁਰ ਸ਼ਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਤੇਰੇ ਦਰਸ਼ਨ ਕੋ ਕੇਤੀ ਬਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਹਾਂਜੀ, ਸ਼ਬਦ ਦੀ ਕਮਾਈ ਤੋਂ ਪ੍ਰਾਪਤ ਹੋਣ ਵਾਲੀਆਂ ਬਰਕਤਾਂ ਪੜ੍ਹ ਰਹੇ ਹਾਂ। ਪ੍ਰਭੂ ਇੱਕ ਹੈ, ਪਰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਇੱਕ ਸ਼ੈ ਜਾਂ ਚੀਜ਼ ਦੀ ਜੋੜੀ ਬਣੀ ਹੋਈ ਹੈ, ਪੇਅਰ ਬਣਿਆ ਹੋਇਆ ਹੈ। ਜਿਵੇਂ ਦੁੱਖ ਸੁੱਖ, ਤੂੰ ਮੈਂ, ਉੱਚਾ ਨੀਵਾਂ, ਚੰਗਾ ਮਾੜਾ ਆਦਿ। ਹੋਮੇ ਅਧੀਨ ਜਨਮਾਂ ਜਨਮਾਂਤਰਾਂ ਤੋਂ ਤ੍ਰੈਗੁਣੀ ਮਾਇਆ ਵਿੱਚ ਖੱਚਤ ਰਹਿਣ ਕਰਕੇ ਮਨੁੱਖ ਦੀ ਹਰ ਸੋਚਣੀ, ਹਰ ਭਾਵਨਾ, ਕਰਮ ਦੂਜੇ ਭਾਵ ਵਿੱਚ ਹੁੰਦਾ ਹੈ, ਡਿਊਐਲਿਟੀ ਵਿੱਚ ਹੁੰਦਾ ਹੈ। ਇਸ ਦੂਜੇ ਭਾਵ ਜਾਂ ਦੂਜੇ ਦੋਏ ਦੇ ਭਰਮ ਨੂੰ ਕੇਵਲ ਸਤਿਗੁਰਾਂ ਦਾ ਸਹਿਜ ਆਨੰਦੀ ਏਕ ਸ਼ਬਦ ਹੀ ਦੂਰ ਕਰ ਸਕਦਾ ਹੈ। ਦੂਜਾ ਭਾਵ ਗੁਰ ਸ਼ਬਦ ਜਲਾਇਆ, ਜੈ ਦੇਖਾਂ ਤੈਂ ਏਕੋ ਸੋਈ, ਦੂਜੀ ਦੁਰਮਤ ਸ਼ਬਦੇ ਖੋਈ। ਅਨਦਿਨ ਭਗਤ ਕਰੈ ਦਿਨ ਰਾਤੀ, ਦੁਬਿਧਾ ਸ਼ਬਦੇ ਖੋਈ। ਸਥੂਲ ਸਰੀਰਕ ਤੇ ਸੂਖਮ ਮਾਨਸਿਕ ਸੇਵਾ। ਹਾਂਜੀ, ਗੁਰਮੁਖ ਪਿਆਰਿਆਂ ਨੇ ਸੇਵਾ ਦੀ ਲੜੀ ਦੇ ਤਿੰਨ ਲੇਖਾਂ ਵਿੱਚ ਦੱਸਿਆ ਹੈ, ਸੇਵਾ ਦੇ ਤਿੰਨ ਦਰਜੇ, ਸਰੀਰਕ, ਮਾਨਸਿਕ ਤੇ ਆਤਮਿਕ। ਜਿੰਨੀ ਦੇਰ ਤੱਕ ਅਸੀਂ ਆਤਮਿਕ ਸਟੇਜ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਸਰੀਰਕ ਤੇ ਮਾਨਸਿਕ ਸੇਵਾ ਕਰਦੇ ਹਾਂ। ਸਥੂਲ ਸਰੀਰਕ ਤੇ ਸੂਖਮ ਮਾਨਸਿਕ ਸੇਵਾ ਦੋਨੋਂ ਪਰਮਾਰਥ ਦੇ ਮੁੱਖ ਅੰਗ ਗਿਣੇ ਜਾਂਦੇ ਹਨ। ਮਨ ਦੇ ਫੁਰਨੇ, ਵਲਵਲੇ ਤੇ ਇੱਛਾਵਾਂ ਸਾਕਾਰ ਕਰਨ ਲਈ ਸਰੀਰ ਮਨ ਦਾ ਇੱਕ ਹਥਿਆਰ ਹੀ ਹੈ। ਸਰੀਰਕ ਸੇਵਾ ਦੀ ਬੁਨਿਆਦ, ਅਗਵਾਈ ਤੇ ਉਤਸ਼ਾਹ ਵੀ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਹਾਂਜੀ, ਸਰੀਰਕ ਸੇਵਾ ਦਾ ਉਤਸ਼ਾਹ ਵੀ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਮਨ ਵਿੱਚ ਨਿਸ਼ਕਾਮ ਤੇ ਪਰਉਪਕਾਰੀ ਸੇਵਾ ਦਾ ਚਾਓ ਸਿਰਫ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸ਼ਬਦ ਦੀ ਅਨੁਭਵੀ ਵਿਚਾਰ ਤੇ ਕਮਾਈ ਦੁਆਰਾ ਹੀ ਸੱਚੀ ਸੇਵਾ ਹੁੰਦੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ। ਸ਼ਬਦ ਵਿਚਾਰ ਗਹਿ ਗੁਰ ਸੇਵਾ, ਸਤਿਗੁਰ ਸੇਵੀ ਸ਼ਬਦ ਸਲਾਹੀ। ਪੂਰਬਲੇ ਸੰਸਕਾਰਾਂ ਦੇ ਰੋਡ ਵਿੱਚ ਜੀਵ ਦਾ ਮਨ, ਸਾਡੀ ਲੋਅਰ ਕੌਨਸ਼ੀਅੰਸ, ਹਮੇਸ਼ਾ ਬੜੀ ਤੇਜ਼ ਰਫ਼ਤਾਰ ਨਾਲ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਸਾਰੀਆਂ ਧਾਰਮਿਕ ਸਾਧਨਾਵਾਂ ਦਾ ਮੁੱਖ ਮੰਤਵ ਮਨ ਨੂੰ ਘੜਨਾ ਹੀ ਹੈ। ਜਪ, ਤਪ, ਹੱਠ ਅਤੇ ਹੋਰ ਅਨੇਕਾਂ ਮੁਸ਼ਕਲ ਸਰੀਰਕ ਅਤੇ ਮਾਨਸਿਕ ਕਰਮਕਾਂਡਾਂ ਦੁਆਰਾ ਮਨ ਦਾ ਭੇਦ ਨਹੀਂ ਲੱਭਦਾ। ਜੀਵ ਦੇ ਮਨ ਦੀ ਭਟਕਣਾ, ਵਿਕਾਰੀ ਹਾਲਤ ਅਤੇ ਇਸ ਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਸਮਝੇ ਅਤੇ ਬੁੱਝੇ ਜਾ ਸਕਦੇ ਹਨ। ਹਾਂਜੀ, ਜੀਵ ਦੇ ਮਨ ਦੀ ਭਟਕਣਾ, ਇਸ ਦੀ ਵਿਕਾਰੀ ਹਾਲਤ ਅਤੇ ਇਸ ਦੇ ਹੋਰ ਅਨੇਕਾਂ ਸੂਖਮ ਭੇਦ ਕੇਵਲ ਸ਼ਬਦ ਦੁਆਰਾ ਹੀ ਸਮਝੇ ਅਤੇ ਬੁੱਝੇ ਜਾ ਸਕਦੇ ਹਨ। ਗੁਰ ਕੈ ਸ਼ਬਦ ਮਨ ਭੇਦੀਐ, ਸਦਾ ਵਸੈ ਹਰ ਨਾਲ। ਹਰ ਮੰਦਰ ਸ਼ਬਦੇ ਖੋਜੀਐ, ਹਰ ਨਾਮੋ ਲਿਹੋ ਸਮਾਲ। ਵਾਹਿਗੁਰੂ ਦੀ ਹਸਤੀ ਅਤੇ ਉਸ ਦੀ ਰਚਨਾ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਵਾਹਿਗੁਰੂ ਦੀ ਹਸਤੀ ਅਤੇ ਉਸ ਦੀ ਕ੍ਰੀਏਸ਼ਨ ਮਨ, ਬੁੱਧੀ, ਦੇਸ਼, ਕਾਲ, ਅੱਖਰ ਆਦਿ ਤੋਂ ਪਰੇ ਹੈ। ਇਸ ਲਈ ਸੁਨ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ, ਇਸ ਪੰਕਤੀ ਅਨੁਸਾਰ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਨੂੰ ਉਹੀ ਬਿਆਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋਵੇ। ਇਸ ਲਈ ਗੁਰ ਸ਼ਬਦ ਦੁਆਰਾ ਹੀ ਪ੍ਰਭੂ ਦੀ ਅਚਰਜ ਸਿਫਤ ਸਲਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ। ਅੰਦਿਨ ਕੀਰਤਨ ਸਦਾ ਕਰੈ ਗੁਰ ਕੈ ਸ਼ਬਦ ਅਪਾਰਾ, ਗੁਰਮੁਖ ਨਾਮ ਸ਼ਬਦ ਸਲਾਹੇ। ਸੱਚੇ ਮਾਲਕ ਦੀ ਵਡਿਆਈ ਸੱਚੀ ਹੈ ਅਤੇ ਉਸ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਵਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਹਾਂਜੀ, ਸੱਚੇ ਮਾਲਕ ਦੀ ਵਡਿਆਈ ਸੱਚੀ ਹੈ, ਉਸ ਦੀ ਬੋਲੀ ਅਥਾਹ ਪ੍ਰੇਮ ਵਾਲੀ ਹੈ। ਇਸ ਲਈ ਵਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦੀ ਬੋਲੀ ਬੋਲ ਕੇ ਹੀ ਅਸੀਂ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ। ਪਰ ਵਿਸਮਾਦੀ ਸਿਫਤ ਅਤੇ ਰੱਬੀ ਪ੍ਰੇਮ ਦਾ ਆਨੰਦ ਅਸੀਂ ਖੁਦ ਬਖੁਦ ਨਹੀਂ ਮਾਣ ਸਕਦੇ। ਇਸ ਬੇਅੰਤ ਪ੍ਰੇਮ ਵਾਲੀ ਬੋਲੀ ਦਾ ਰਸ ਅਤੇ ਸਵਾਦ ਮਾਨਣ ਲਈ ਹੀ ਸਤਿਗੁਰਾਂ ਨੇ ਮਿਹਰ ਕਰਕੇ ਸਾਨੂੰ ਤੁਰਕੀ ਬਾਣੀ ਜਾਂ ਸ਼ਬਦ ਰੂਪੀ ਅਮੁੱਕ ਭਗਤੀ ਭੰਡਾਰ ਬਖਸ਼ਿਸ਼ ਕੀਤਾ ਹੈ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹ ਹਾ ਭਗਤ ਹਰ ਪਾਵਣਿਆ, ਸੱਚੀ ਭਗਤ ਗੁਰ ਸ਼ਬਦ ਪਿਆਰ। ਜੀਵ ਨੂੰ, ਹਾਂਜੀ ਸਾਰੇ ਧਿਆਨ ਕਰੀਏ, ਜੀਵ ਨੂੰ ਇਹ ਦੁਰਲਭ ਅਤੇ ਅਮੋਲਕ ਜੀਵਨ ਸੇਵਾ ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਆ ਗਿਆ ਸੀ, ਪਰ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਵਿਸਮਾਦ ਵਿੱਚ ਪ੍ਰਵਿਰਤ ਹੋ ਕੇ ਕੌਡੀ ਬਦਲੇ ਚਲਾ ਜਾਂਦਾ ਹੈ। ਇਲਾਹੀ ਵਣਜ ਵਪਾਰ ਕੇਵਲ ਸ਼ਬਦ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਫਿਰ ਪੜ੍ਹੀਏ। ਜੀਵ ਨੂੰ ਇਹ ਦੁਰਲਭ ਅਤੇ ਅਮੋਲਕ ਜੀਵਨ ਸੇਵਾ ਸਿਮਰਨ ਅਤੇ ਦੈਵੀ ਗੁਣਾਂ ਦਾ ਵਣਜ ਵਪਾਰ ਕਰਨ ਲਈ ਬਖਸ਼ਿਆ ਗਿਆ ਸੀ, ਪਰ ਅਨੇਕਾਂ ਨੀਵੀਆਂ ਰੁਚੀਆਂ ਅਤੇ ਅਗਿਆਨਤਾ ਕਾਰਨ ਮਨੁੱਖ ਦਾ ਸਾਰਾ ਹੀਰੇ ਜੈਸਾ ਜਨਮ ਮਾਇਕੀ ਵਿਸਮਾਦ ਵਿੱਚ ਪ੍ਰਵਿਰਤ ਹੋ ਕੇ ਕੌਡੀ ਬਦਲੇ ਚਲਾ ਜਾਂਦਾ ਹੈ। ਇਹ ਇਲਾਹੀ ਵਣਜ ਵਪਾਰ ਕੇਵਲ ਸ਼ਬਦ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖਾਂ ਹਰ ਧਨ ਖਟਿਆ, ਗੁਰ ਕੈ ਸ਼ਬਦ ਵਿਚਾਰ, ਨਾਵੇਂ ਕਾ ਵਪਾਰੀ ਹੋਵੇ ਗੁਰ ਸ਼ਬਦੀ ਕੋ ਪਾਏਂਦਾ। ਹਾਂਜੀ, ਸ਼ਬਦ ਦੇ ਪਿਆਰ ਸ਼ਰਧਾ ਅਤੇ ਅਨੁਭਵੀ ਵਿਚਾਰ ਦੁਆਰਾ ਸਹਿਜੇ ਹੀ ਜਗਿਆਸੂ ਦਾ ਮਾਇਆ ਮੋਹ ਸੜ ਜਾਂਦਾ ਹੈ। ਹਉ ਵਾਰੀ ਜਿਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ, ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸ਼ਬਦ ਭਾਗ ਚੌਥਾ, ਲੇਖ ਨੰਬਰ 61। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸ਼ਬਦ ਦੀ ਅਟੁੱਟ ਕਮਾਈ ਕਰਕੇ ਉੱਚੀਆਂ ਆਤਮਿਕ ਉਡਾਰੀਆਂ ਲਗਾਈਆਂ ਅਤੇ ਫਿਰ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।